दयाल होहो जन उपर कर कृपा लिहो उबारे।
लोहण अगे बख्शाउण दे लई अरदास बेनती सतगुरु करन दा टंग सिखा रहे ने भी अपने कीते गुनाहां नूं माफ कराउण दे लई इउं बेनती करनी है दीन दयाल होहो जन उपर। हे दीना ते दयालता करन वाले वाहिगुरु जी तुसी साडे दासां ते मेहरबान होवो कर कृपा लिहो उबारे। ਤੁਸੀਂ ਕਿਰਪਾ ਕਰਕੇ ਸਾਨੂੰ ਇਹਨਾਂ ਵਿਸ਼ੇ ਵਿਕਾਰਾਂ ਤੋਂ ਔਗਣਾਂ ਤੋਂ ਪਾਪਾਂ ਤੋਂ ਬਚਾ ਲਵੋ।
ਨਾਨਕ ਜਨ ਹਰ ਕੀ ਸਰਣਾਈ ਹਰ ਭਾਵੈ ਹਰ ਨਿਸਤਾਰੇ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਸੀਂ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਹਾਂ ਹਰ ਭਾਵੈ। ਜਦੋਂ ਵਾਹਿਗੁਰੂ ਪਰਮੇਸ਼ਰ ਨੂੰ ਭਾਵੇਗਾ ਤੇ ਫਿਰ ਉਹ ਵਾਹਿਗੁਰੂ ਸਾਡਾ ਵੀ ਉਧਾਰ ਕਰ ਦੇਵੇਗਾ।
ਗੁਜਰੀ ਮਹੱਲਾ ਚੌਥਾ ਹੋ ਦਇਆਲ ਮੇਰਾ ਮਨ ਲਾਵ ਹੋ ਹੋ ਅਨੰਦ ਰਾਮ ਨਾਮ ਨਿਤ ਧਿਆਈ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਿਰ ਜਿਹੜੀਆਂ ਪੁੱਜੀਆਂ ਹੋਈਆਂ ਆਤਮਾਵਾਂ ਨੇ ਪਰਮੇਸ਼ਰ ਦੇ ਪਿਆਰੇ ਨੇ ਉਹਨਾਂ ਦੇ ਅੱਗੇ ਅਰਦਾਸ ਕੀਤੀ ਹੈ ਮਨ ਮੇਰੇ ਮੇਰਾ ਰਾਮ ਨਾਮ ਸਖਾ ਹਰ ਭਾਈ। ਐ ਮੇਰੇ ਮਨ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਮੇਰਾ ਸਖਾ ਪਿਆਰਾ ਹੈ ਤੇ ਨਾਮ ਹੀ ਮੇਰਾ ਸਖਾ ਭਰਾ ਹੈ। ਗੁਰਮਤ ਰਾਮ ਨਾਮ ਜਸ ਗਾਵਾਂ। ਮੇਰੇ ਮਨ ਵਿੱਚ ਚਾਉ ਹੈ ਮੇਰੇ ਮਨ ਵਿੱਚ ਤੜਪ ਹੈ ਕਿ ਮੈਂ ਗੁਰਮਤ ਦੁਆਰਾ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਾਂ ਤੇ ਨਾਲ ਹੀ ਉਹਦਾ ਜਸ ਗਾਵਾਂ। ਅੰਤ ਬੇਲੀ ਦਰਗਾਹ ਲੈ ਛੜਾਈ ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਅੰਤ ਨੂੰ ਮੇਰਾ ਬੇਲੀ ਬਣ ਕੇ ਮੇਰਾ ਆੜੀ ਮੇਰਾ ਦੋਸਤ ਬਣ ਕੇ ਮੈਨੂੰ ਦਰਗਾਹ ਦੇ ਵਿੱਚ ਛਡਾ ਲਵੇਗਾ। ਇਸ ਲਈ ਮੇਰਾ ਇਹ ਮਨ ਚਾਹੁੰਦਾ ਹੈ ਕਿ ਮੈਂ ਗੁਰਮਤ ਦੁਆਰਾ ਉਸ ਵਾਹਿਗੁਰੂ ਦਾ ਨਾਮ ਜਪਾਂ ਤੇ ਉਹਦਾ ਜਸ ਗਾਵਾਂ। ਲਓ ਹੁਣ ਆਰੰਭ ਤੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕੁਛ ਅਰਦਾਸਾਂ ਬੇਨਤੀਆਂ ਕਰ ਰਹੇ ਹਨ।
ਹੋ ਦਇਆਲ ਮੇਰਾ ਮਨ ਲਾਵਹੋ ਹੋ ਅਨੰਦ ਰਾਮ ਨਾਮ ਨਿਤ ਧਿਆਈ।
ਹੇ ਵਾਹਿਗੁਰੂ ਜੀ ਹੋ ਦਇਆਲ ਤੁਸੀਂ ਸਾਡੇ ਤੇ ਪ੍ਰਸੰਨ ਹੋਵੋ ਸਾਡੇ ਤੇ ਮਿਹਰ ਕਰੋ ਸਾਡੇ ਤੇ ਰਹਿਮ ਕਰੋ ਤੇ ਮੇਰਾ ਮਨ ਲਾ ਦਿਓ। ਮਨ ਕਿੱਥੇ ਲਾਉਣਾ ਹੈ? ਨਾਮ ਦੇ ਨਾਲ। ਹੇ ਵਾਹਿਗੁਰੂ ਜੀ ਤੁਸੀਂ ਮੇਰੇ ਤੇ ਦਇਆਲ ਹੋਵੋ ਮੇਰੇ ਤੇ ਤ੍ਰਿਠੋ ਤੇ ਮੇਰਾ ਮਨ ਨਾਮ ਦੇ ਨਾਲ ਲਾ ਦਿਓ। ਹੋ ਅੰਦਰ ਰਾਮ ਨਾਮ ਨਿਤ ਆਈ ਜਿਸ ਕਰਕੇ ਮੈਂ ਦਿਨ ਰਾਤ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਹਮੇਸ਼ਾ ਲਈ ਧਿਆਉਂਦਾ ਰਵਾਂ।
ਸਭ ਸੁਖ ਸਭ ਗੁਣ ਸਭ ਨਿਧਾਨ ਹਰ ਜਿਤ ਜਪਿਆ ਦੁੱਖ ਭੁੱਖ ਸਭ ਲਹਿ ਜਾਈ।
ਕਿਉਂਕਿ ਮੈਂ ਸੁਣਿਆ ਹੈ ਬਈ ਸਾਰੇ ਸੁਖ ਲੋਕ ਤੇ ਪਰਲੋਕ ਦੇ ਤੇ ਸਾਰੇ ਗੁਣ ਤੇ ਸਾਰੇ ਖਜ਼ਾਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਵਿੱਚ ਹੀ ਨੇ। ਜਿਤ ਜਪਿਆ ਦੁੱਖ ਭੁੱਖ ਸਭ ਲੈ ਜਾਏ ਜਿਸ ਵਾਹਿਗੁਰੂ ਦਾ ਨਾਮ ਜਪਣ ਦੇ ਨਾਲ ਸਾਰੇ ਦੁੱਖ ਵੀ ਤੇ ਸਾਰੀਆਂ ਭੁੱਖਾਂ ਵੀ ਲੈ ਜਾਂਦੀਆਂ ਨੇ। ਇਸ ਲਈ ਕਿਰਪਾ ਕਰੋ ਉਸ ਨਾਮ ਦੇ ਨਾਲ ਮੇਰਾ ਮਨ ਜੋੜ ਦਿਓ।
ਮਨ ਮੇਰੇ ਮੇਰਾ ਰਾਮ ਨਾਮ ਸਖਾ ਹਰ ਭਾਈ।
ਐ ਮੇਰੇ ਮਨ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਸਾਡਾ ਸਖਾ ਪਿਆਰਾ ਹੈ ਤੇ ਵਾਹਿਗੁਰੂ ਦਾ ਨਾਮ ਹੀ ਸਾਡਾ ਭਰਾ ਹੈ।
ਗੁਰਮਤ ਰਾਮ ਨਾਮ ਜਸ ਗਾਵਾਂ ਅੰਤ ਬੇਲੀ ਦਰਗਹ ਲਏ ਛਡਾਈ ਰਹਾਉ।
ਹਜ਼ੂਰ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ ਕਿਰਪਾ ਕਰੋ ਗੁਰਮਤ ਦੁਆਰਾ ਮੈਂ ਵਾਹਿਗੁਰੂ ਦੇ ਨਾਮ ਨੂੰ ਜਪਾਂ ਤੇ ਨਾਲ ਵਾਹਿਗੁਰੂ ਦਾ ਜਸ ਗਾਵਾਂ ਅੰਤ ਬੇਲੀ ਦਰਗਹ ਲਏ ਛਡਾਈ ਕਿਉਂਕਿ ਵਾਹਿਗੁਰੂ ਦਾ ਨਾਮ ਹੀ ਆਉਂਦੇ ਸਮੇਂ ਮੇਰਾ ਬੇਲੀ ਸਹਾਇਕ ਹੋ ਕੇ ਮਿੱਤਰ ਹੋ ਕੇ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਮੈਨੂੰ ਜਮਾਂ ਤੋਂ ਛਡਾ ਲਵੇਗਾ।
ਤੂੰ ਆਪੇ ਦਾਤਾ ਪ੍ਰਭ ਅੰਤਰ ਜਾਮੀ ਕਰ ਕਿਰਪਾ ਲੋਚ ਮੇਰਾ ਮਨ ਲਾਈ।
ਰਹਾਉ ਵਿਸਰਾਮ ਦੇ ਕੇ ਸਤਿਗੁਰੂ ਜੀ ਫਰਮਾਉਂਦੇ ਨੇ ਹੁਣ ਵਾਹਿਗੁਰੂ ਦੇ ਸਨਮੁਖ ਬੇਨਤੀ ਹੈ ਤੂੰ ਆਪੇ ਦਾਤਾ ਪ੍ਰਭ ਅੰਤਰ ਜਾਮੀ। ਹੇ ਵਾਹਿਗੁਰੂ ਜੀ ਤੂੰ ਆਪ ਹੀ ਦਾਤਾ ਹੈ ਤੇ ਤੂੰ ਸਰਵ ਸ਼ਕਤੀ ਮਾਨ ਤੇ ਅੰਤਰ ਜਾਮੀ ਵੀ ਹੈ। ਕਰ ਕਿਰਪਾ ਲੋਚ ਮੇਰਾ ਮਨ ਲਾਈ ਤੇ ਤੁਸਾਂ ਹੀ ਕਿਰਪਾ ਕਰਕੇ ਮੇਰੇ ਮਨ ਦੇ ਵਿੱਚ ਇਹ ਨਾਮ ਜਪਣ ਦੀ ਲੋਚ ਦਾ ਅਰਥ ਹੈ ਤਾਂਗ। ਇਹ ਨਾਮ ਜਪਣ ਦੀ ਤਾਂਗ ਤੁਸਾਂ ਹੀ ਮੇਰੇ ਮਨ ਨੂੰ ਲਾਈ ਹੈ।
ਮੈਂ ਮਨ ਤਨ ਲੋਚ ਲੱਗੀ ਹਰ ਸੇਤੀ ਪ੍ਰਭ ਲੋਚ ਪੂਰੀ ਸਤਿਗੁਰ ਸਰਣਾਈ।
ਲੋ ਮਨ ਦਾ ਅਰਥ ਮਨ ਦੇ ਵਿੱਚ ਵੀ ਵਿਦਵਾਨਾਂ ਨੇ ਕੀਤਾ, ਕਹਿੰਦੇ ਮਨ ਨੰਨੇ ਨੂੰ ਸਿਹਾਰੀ ਹੈ ਇਸ ਲਈ ਇਹ ਵਿੱਚ ਅਰਥ ਲੱਗੇਗਾ। ਕਰ ਕਿਰਪਾ ਲੋਚ ਮੇਰਾ ਮਨ ਲਾਈ, ਤੁਸੀਂ ਕਿਰਪਾ ਕਰਕੇ ਮੇਰੇ ਮਨ ਦੇ ਵਿੱਚ ਇਹ ਨਾਮ ਜਪਣ ਦੀ ਤਾਂਘ ਲਾ ਦਿੱਤੀ ਹੈ, ਮੈਂ ਮਨ ਤਾਂ ਲੋਚ ਲੱਗੀ ਹਰ ਸੇਤੀ ਮੇਰੇ ਮਨ ਤੇ ਤਨ ਦੇ ਵਿੱਚ। ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪਾਓ ਉਸਦੇ ਨਾਮ ਦੇ ਨਾਲ ਐਸੀ ਲੋਚ ਤਾਂਘ ਲੱਗੀ ਹੋਈ ਹੈ ਪ੍ਰਭ, ਲੋਚ ਪੂਰੀ ਸਤਿਗੁਰ ਸੁਰਨਾਈ ਤੇ ਉਸ ਵਾਹਿਗੁਰੂ ਪਰਮੇਸ਼ਰ ਨੇ ਸਾਡੀ ਇਹ ਲੋਚ ਇੱਛਾ ਪੂਰੀ ਕਰ ਦਿੱਤੀ। ਕਿਵੇਂ ਕੀਤੀ? ਸਤਿਗੁਰ ਸਰਨਾਈ, ਸਤਿਗੁਰੂ ਦੀ ਸ਼ਰਨ ਵਿੱਚ ਪਾ ਕੇ। ਜਿਹੜਾ ਗੁਰਸਿੱਖ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਪੈ ਜਾਂਦਾ ਹੈ ਤੇ ਫਿਰ ਉਹ ਵਾਹਿਗੁਰੂ ਪਰਮੇਸ਼ਰ ਉਹਦੇ ਮਨ ਦੀ ਹਰ ਇੱਛਾ ਪੂਰੀ ਕਰ ਦਿੰਦਾ ਹੈ।
ਮਾਨਸ ਜਨਮ ਪੁੰਨ ਕਰ ਪਾਇਆ, ਬਿਨ ਨਾਮੈ ਤ੍ਰਿਗ ਤ੍ਰਿਗ ਬਿਰਥਾ ਜਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਮਨੁੱਖਾ ਜਨਮ ਹੈ ਇਹ ਪਿਛਲੇ ਪੁੰਨ ਕਰਮਾਂ ਕਰਕੇ ਪ੍ਰਾਪਤ ਹੋਇਆ, ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ। ਅਸੀਂ ਗੁਰੂ ਸੇਵਾ ਤੇ ਭਗਤੀ ਕਰਦੇ ਹਾਂ, ਜਦੋਂ ਕੋਈ ਕਮੀ ਰਹਿ ਜਾਂਦੀ ਵਾਹਿਗੁਰੂ ਫਿਰ ਦੁਬਾਰਾ ਮਨੁੱਖਾ ਦੇ ਬਖਸ਼ਿਸ਼ ਕਰਦੇ ਵੀ ਹੁਣ ਤੁਸੀਂ ਆਪਣੀ ਕਸਰ ਪੂਰੀ ਕਰ ਲਵੋ। ਜਦੋਂ ਸੇਵਾ ਤੇ ਭਗਤੀ ਸੰਪੂਰਨ ਹੋ ਜਾਵੇ ਫਿਰ ਵਾਹਿਗੁਰੂ ਪਰਮੇਸ਼ਰ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ। ਇਸੇ ਲਈ ਮਨੁੱਖਾ ਜਨਮ ਪੁੰਨ ਕਰਮਾਂ ਕਰਕੇ ਪ੍ਰਾਪਤ ਹੋਇਆ, ਬਿਨ ਨਾਵੈ ਤ੍ਰਿਗ ਤਿਗ ਬਿਰਥਾ ਜਾਈ। ਪਰ ਹਜ਼ੂਰ ਕਹਿੰਦੇ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਇਸ ਜੀਵਨ ਨੂੰ ਤਰਕਾਰ ਹੈ, ਲਖ ਲਾਣਤ ਹੈ। ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਵੀ ਇਸ ਸਰੀਰ ਨੂੰ ਤ੍ਰਿਗ ਹੈ, ਕਿਉਂਕਿ ਨਾਮ ਤੋਂ ਬਿਨਾਂ ਵਿਅਰਥ ਹੀ ਚਲਿਆ ਜਾਂਦਾ ਹੈ।
ਨਾਮ ਬਿਨਾਂ ਰਸ ਕਸ ਦੁੱਖ ਪਖਾਵੈ, ਮੁਖ ਫੀਕਾ ਥੁੱਕ ਥੂਕ ਮੁਖ ਪਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਅਸੀਂ ਜਿਤਨੇ ਵੀ ਰਸ ਕਸ ਖਾਂਦੇ ਹਾਂ ਤੇ ਓਨਾ ਹੀ ਦੁੱਖ ਸਾਨੂੰ ਭੋਗਣਾ ਪੈਂਦਾ। ਬਹੁ ਸਾਧੋਂ ਦੁੱਖ ਪ੍ਰਾਪਤ ਹੋਵੇ, ਭੋਗਾਂ ਰੋਗ ਸੋ ਅੰਤ ਵਿਗੋਵੇ। ਮੁੱਖ ਫੀਕਾ ਤੇ ਮੂੰਹ ਵੀ ਫਿੱਕਾ ਹੀ ਰਹਿੰਦਾ, ਜਿੰਨੇ ਮਰਜ਼ੀ ਰਸ ਕਸ ਖਾ ਲਵੋ, ਜਿੰਨਾ ਚਿਰ ਤੱਕ ਉਹਦਾ ਜ਼ੁਬਾਨ ਦੇ ਨਾਲ ਸੰਬੰਧ ਹੈ ਓਨਾ ਚਿਰ ਤੱਕ ਹੀ ਉਹ ਰਸ ਮਿੱਠਾ ਲੱਗਦਾ ਹੈ ਤੇ ਜਦੋਂ ਅੱਗੇ ਲੰਘ ਜਾਵੇ ਮੂੰਹ ਫਿੱਕਾ ਹੋ ਜਾਂਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਜਿੰਨੇ ਵੀ ਅਸੀਂ ਰਸ ਕਸ ਖਾਂਦੇ ਹਾਂ ਔਰ ਓਨਾ ਹੀ ਦੁੱਖ ਭੋਗਣਾ ਪੈਂਦਾ ਤੇ ਮੂੰਹ ਵੀ ਫਿੱਕਾ ਰਹਿੰਦਾ, ਥੁੱਕ ਥੂਕ ਮੁੱਖ ਪਾਈ ਤੇ ਫਿਰ ਸਾਡੇ ਮੂੰਹ ਦੇ ਉੱਤੇ ਥੁੱਕਾਂ ਹੀ ਥੁੱਕਾਂ ਪਾਵ ਲਾਣਤਾਂ ਪੈਂਦੀਆਂ ਰਹਿੰਦੀਆਂ ਹਨ।
ਜੋ ਜਨ ਹਰ ਪ੍ਰਭ ਹਰ ਹਰ ਸ਼ਰਣਾ, ਤਿੰਨ ਦਰਗਹਿ ਹਰ ਹਰ ਦੇ ਵਡਿਆਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੋ ਜਨ ਗੁਰਮੁਖ ਪਿਆਰੇ ਗੁਰਸਿੱਖ ਮਾਈ ਭਾਈ ਸਰਬ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਜਾਂਦੇ ਨੇ, ਤਿੰਨ ਦਰਗਹਿ ਹਰ ਹਰ ਦੇ ਵਡਿਆਈ, ਤੇ ਫਿਰ ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਰੱਬੀ ਦਰਗਾਹ ਦੇ ਵਿੱਚ ਵੀ ਵਡਿਆਈ ਮਾਨ ਸਨਮਾਨ ਬਖਸ਼ਿਸ਼ ਕਰਦਾ ਹੈ।
ਧੰਨ ਧੰਨ ਸਾ ਬਾਸ ਕਹਿ ਪ੍ਰਭ ਜਨ ਕੋ, ਜਨ ਨਾਨਕ ਮੇਲ ਲਏ ਗਲ ਲਾਈ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੇ ਵਾਹਿਗੁਰੂ ਦੇ ਪਿਆਰੇ ਸਿਮਰਨ ਕਰਦਿਆਂ ਹੋਇਆ ਉਸ ਵਾਹਿਗੁਰੂ ਪਰਮੇਸ਼ਰ ਦੀ ਦਰਗਾਹ ਵਿੱਚ ਜਾਂਦੇ ਨੇ, ਧੰਨ ਧੰਨ ਸਾ ਬਾਸ ਕਹਿ ਪ੍ਰਭ ਜਨ ਕੋ, ਉਹ ਅਕਾਲ ਪੁਰਖ ਵਾਹਿਗੁਰੂ ਵੀ ਆਪਣੇ ਪਿਆਰਿਆਂ ਨੂੰ ਧੰਨ ਧੰਨ ਆਖਦਾ ਹੈ ਤੇ ਉਹਨਾਂ ਨੂੰ ਸ਼ਾਬਾਸ਼ ਕਹਿੰਦਾ ਹੈ ਔਰ ਉਹਨਾਂ ਨੂੰ ਸ਼ਾਬਾਸ਼ ਦਿੰਦਾ ਹੈ ਤੇ ਉਹਨਾਂ ਨੂੰ ਧੰਨ ਧੰਨ ਆਖਦਾ ਹੈ। ਜਨ ਨਾਨਕ ਮੇਲ ਲਏ ਗੱਲ ਆਈ, ਹਜ਼ੂਰ ਫਰਮਾਉਂਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਆਪਣੇ ਗਲ ਦੇ ਨਾਲ ਲਾ ਕੇ ਆਪਣੇ ਨਾਲ ਮੇਲ ਲੈਂਦਾ ਹੈ, ਭਾਵ ਉਹ ਵਾਹਿਗੁਰੂ ਆਪਣੇ ਪਿਆਰਿਆਂ ਤੇ ਪ੍ਰਸੰਨ ਹੋ ਕੇ ਤੇ ਪ੍ਰਤੱਖ ਵੀ ਸਰਗੁਣ ਸਰੂਪ ਧਾਰਨ ਕਰਕੇ ਆਪਣੇ ਗਲ ਦੇ ਨਾਲ ਲਾ ਲੈਂਦਾ ਹੈ ਤੇ ਆਪਣੇ ਨਾਲ ਮੇਲ ਲੈਂਦਾ ਹੈ। ਜਿਵੇਂ ਭਾਈ ਬਿਧੀ ਚੰਦ ਨੂੰ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਖਿਆ ਸੀ, ਬਿਧੀ ਚੰਦ ਸੀਨਾ ਗੁਰੂ ਕਾ ਸੀਨਾ, ਆਪਣੇ ਗਲ ਦੇ ਨਾਲ ਲਾ ਕੇ ਉਹਨੂੰ ਆਪਣੇ ਨਾਲ ਮੇਲ ਲਿਆ ਸੀ। ਇਸੇ ਤਰ੍ਹਾਂ ਭਾਈ ਜੈਤੇ ਨੂੰ ਕਲੀਆਂ ਵਾਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਰੰਗਰੇਟੇ ਗੁਰੂ ਕੇ ਬੇਟੇ ਕਹਿ ਕੇ ਉਸਨੂੰ ਵੀ ਨਿਵਾਜਿਆ ਸੀ। ਇਉਂ ਭਾਈ ਜਦੋਂ ਕੋਈ ਪਰਮੇਸ਼ਰ ਦੇ ਪਿਆਰੇ ਰੱਬੀ ਦਰਗਾਹ ਵਿੱਚ ਵੀ ਜਾਂਦੇ ਨੇ ਤੇ ਉੱਥੇ ਸਤਿਗੁਰੂ ਸਰਗੁਣ ਸਰੂਪ ਧਾਰਨ ਕਰਕੇ ਵੀ ਉਹਨਾਂ ਨੂੰ ਆਪਣੇ ਗਲ ਦੇ ਨਾਲ ਲਾ ਕੇ ਮੇਲਦੇ ਨੇ, ਤੇ ਜਿਹੜੇ ਭਾਈ ਨਿਰਗੁਣ ਸਰੂਪ ਦਾ ਸਿਮਰਨ ਕਰਦੇ ਨੇ ਨਿਰਗੁਣ ਸਰੂਪ ਦਾ ਗਿਆਨ ਪ੍ਰਾਪਤ ਕਰ ਲੈਂਦੇ ਨੇ ਤੇ ਫਿਰ ਅਭੇਦ ਨਿਸ਼ਚੇ ਰੂਪੀ ਗੱਲ ਦੇ ਨਾਲ ਲਾ ਕੇ ਵਾਹਿਗੁਰੂ ਉਹਨਾਂ ਨੂੰ ਆਪਣੇ ਨਾਲ ਮੇਲ ਲੈਂਦਾ ਹੈ।
ਗੁਜਰੀ ਮਹੱਲਾ ਚੌਥਾ ਗੁਰਮੁਖ ਸਖੀ ਸਹੇਲੀ ਮੇਰੀ ਮੋਕੋ ਦੇਵੋ ਦਾਨ ਹਰ ਪ੍ਰਾਣ ਜੀਵਾਇਆ।
ਹੁਣ ਅੱਗੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਵੀ ਅੱਗੇ ਗੁਰਸਿੱਖਾਂ ਪ੍ਰਤੀ ਸ਼ਰਧਾ ਭਾਵਨਾ ਅਤੇ ਸੇਵਾ ਕਿਵੇਂ ਕਰਨੀ ਚਾਹੀਦੀ ਹੈ ਉਹ ਸਾਨੂੰ ਸਿੱਖਿਆ ਦੇ ਰਹੇ ਹਨ। ਮੇਰਾ ਮਨ ਤਨ ਬਿਰਹੋ ਗੁਰਸਿੱਖ ਪਗ ਲਾਇਆ, ਮੇਰੇ ਮਨ ਤੇ ਤਨ ਅੰਦਰ ਜਿਹੜੇ ਗੁਰੂ ਦੇ ਪਿਆਰੇ ਗੁਰਸਿੱਖ ਨੇ ਉਹਨਾਂ ਦੇ ਚਰਨਾਂ ਦਾ ਬਿਰਹੋ ਦਾ ਅਰਥ ਹੈ ਪ੍ਰੇਮ। ਗੁਰਸਿੱਖਾਂ ਦੇ ਚਰਨਾਂ ਦਾ ਸਨੇਹ ਮੇਰੇ ਮਨ ਤੇ ਤਨ ਦੇ ਵਿੱਚ ਵਾਹਿਗੁਰੂ ਨੇ ਲਾ ਦਿੱਤਾ ਹੈ। ਮੇਰੇ ਪ੍ਰਾਣ ਸਖਾ ਗੁਰ ਕੇ ਸਿੱਖ ਭਾਈ ਵੀ ਜਿਹੜੇ ਉਹ ਗੁਰੂ ਦੇ ਸਿੱਖ ਨੇ ਤੇ ਸਾਡੇ ਭਰਾ ਨੇ ਉਹ ਸਾਡੇ ਪ੍ਰਾਣਾਂ ਦੇ ਵੀ ਸਖਾ ਪਿਆਰੇ ਨੇ ਅਥਵਾ ਪ੍ਰਾਣਾਂ ਨਾਲੋਂ ਵੀ ਵੱਧ ਪਿਆਰੇ ਨੇ। ਮੋਕੋ ਕਰੋ ਉਪਦੇਸ਼, ਮੈਂ ਉਹਨਾਂ ਦੇ ਅੱਗੇ ਬੇਨਤੀ ਕਰਦਾ ਕਿ ਮਾਂ ਪੁਰਖੋ ਐ ਗੁਰਸਿੱਖੋ ਤੁਸੀਂ ਮੈਨੂੰ ਉਪਦੇਸ਼ ਦਿਓ ਹਰ ਮਿਲੇ ਮਿਲਾਇਆ, ਕਿਉਂਕਿ ਤੁਹਾਡਾ ਮਿਲਾਇਆ ਹੋਇਆ ਹੀ ਉਹ ਅਕਾਲ ਪੁਰਖ ਵਾਹਿਗੁਰੂ ਮਿਲਦਾ। ਇਸ ਲਈ ਜਦੋਂ ਕੋਈ ਪੂਰਨ ਗੁਰਸਿੱਖ ਮਹਾਂਪੁਰਖ ਵੀ ਕਿਰਪਾ ਕਰ ਦਿੰਦੇ ਨੇ ਤੇ ਕਿਸੇ ਨੂੰ ਉਪਦੇਸ਼ ਦਿੰਦੇ ਨੇ ਤੇ ਉਹਨਾਂ ਦਾ ਵੀ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਹੋ ਜਾਂਦਾ ਹੈ। ਲੋਕ ਖਾਸ ਕਰਕੇ ਇਸ ਸ਼ਬਦ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਜਿਹੜੇ ਗੁਰੂ ਦੇ ਆਗਿਆਕਾਰੀ ਗੁਰਸਿੱਖ ਮਹਾਂਪੁਰਖ ਨੇ ਉਹਨਾਂ ਦੀ ਮਹਿਮਾ ਉਚਾਰਨ ਕੀਤੀ ਹੈ।
ਗੁਰਮੁਖ ਸਖੀ ਸਹੇਲੀ ਮੇਰੀ ਮੋਕੋ ਦੇਵੋ ਦਾਨ ਹਰ ਪ੍ਰਾਣ ਜੀਵਾਇਆ।
ਵੀ ਹੈ ਗੁਰਮੁਖ ਸਿੱਖੋ ਤੁਸੀਂ ਸਾਡੀਆਂ ਸਖੀਆਂ ਸਹੇਲੀਆਂ ਹੋ। ਸ਼ਰਧਾ ਵਾਲਿਆਂ ਨੂੰ ਸਖੀਆਂ ਤੇ ਭਗਤੀ ਵਾਲਿਆਂ ਨੂੰ ਸਹੇਲੀਆਂ ਆਖਿਆ ਜਾਂਦਾ। ਐ ਸ਼ਰਧਾ ਭਗਤੀ ਵਾਲਿਓ ਗੁਰਸਿੱਖੋ ਤੇ ਤੁਸੀਂ ਕਿਰਪਾ ਕਰੋ, ਮੋਕੋ ਦੇਵੋ ਦਾਨ, ਤੁਸੀਂ ਮਹਾਰਾਜ ਸਾਨੂੰ ਨਾਮ ਦਾ ਦਾਨ ਬਖਸ਼ੋ ਹਰ ਪ੍ਰਾਣ ਜੀਵਾਇਆ, ਕਿਉਂਕਿ ਵਾਹਿਗੁਰੂ ਦਾ ਨਾਮ ਸਾਡੇ ਪ੍ਰਾਣਾਂ ਨੂੰ ਵੀ ਜੀਵਨ ਦਾਨ ਬਖਸ਼ਿਸ਼ ਕਰਨ ਵਾਲਾ ਹੈ।
ਹਮ ਹੋਵੇ ਲਾਲੇ ਗੋਲੇ ਗੁਰਸਿੱਖਾਂ ਕੇ ਜਿਨ੍ਹਾਂ ਅਨ ਦਿਨ ਹਰ ਪ੍ਰਭ ਪੁਰਖ ਧਿਆਇਆ।
ਐ ਸਖੀਓ ਸਹੇਲੀਓ ਸ਼ਰਧਾ ਭਗਤੀ ਵਾਲਿਓ ਗੁਰਮੁਖੋ ਤੁਸੀਂ ਆਸੀਸ ਦਿਓ, ਅਸੀਂ ਜਿਹੜੇ ਗੁਰੂ ਦੇ ਸਿੱਖ ਨੇ ਹਮ ਹੋਵੇ ਲਾਲੇ ਗੋਲੇ ਗੁਰਸਿੱਖਾਂ ਕੇ ਤੇ ਅਸੀਂ ਉਹਨਾਂ ਗੁਰਸਿੱਖਾਂ ਦੇ ਅੱਗੇ ਦਾਸਾਂ ਦੇ ਦਾਸ ਛੋਟੇ ਦਾਸ ਬਣ ਜਾਈਏ। ਕੋਈ ਵੱਡੇ ਦਾਸ ਨਹੀਂ, ਕੋਈ ਜਥੇਦਾਰ ਜਾਂ ਪ੍ਰਧਾਨ ਨਹੀਂ, ਮੁੱਖ ਸੇਵਾਦਾਰ ਨਹੀਂ, ਹਮ ਹੋਵੇ ਲਾਲੇ ਗੋਲੇ ਗੁਰਸਿੱਖਾਂ ਕੇ, ਅਸੀਂ ਉਹਨਾਂ ਗੁਰਸਿੱਖਾਂ ਦੇ ਅੱਗੇ ਦਾਸਾਂ ਦੇ ਦਾਸ ਬਣ ਜਾਈਏ, ਦਾਸਨ ਦਾਸ ਹੋ ਜਾਈਏ, ਜਿਨ੍ਹਾਂ ਅਨਦਨ ਹਰ ਪ੍ਰਭ ਪੁਰਖ ਤੇ ਆਇਆ, ਜਿਨ੍ਹਾਂ ਨੇ ਰਾਤ ਦਿਨ ਲਗਾਤਾਰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਇਆ ਉਹਦਾ ਸਿਮਰਨ ਕੀਤਾ ਹੈ।
ਮੇਰਾ ਮਨ ਤਨ ਬਿਰਹੋ ਗੁਰਸਿੱਖ ਪਗ ਲਾਇਆ।
ਲੋ ਹਜ਼ੂਰ ਕਹਿੰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਵੀ ਜਿਹੜੇ ਅਸਲੀ ਗੁਰੂ ਦੇ ਸਿੱਖ ਨੇ, ਜਿਹੜੇ ਗੁਰੂ ਦੇ ਉੱਤੇ ਰੱਬ ਵਰਗੀ ਸ਼ਰਧਾ ਕਰਦੇ ਨੇ ਤੇ ਗੁਰੂ ਦੀ ਦੱਸੀ ਰਹਿਤ ਮਰਯਾਦਾ ਨੂੰ ਅਪਣਾਉਂਦੇ ਨੇ, ਗੁਰੂ ਦੇ ਦਰਸਾਏ ਮਾਰਗ ਤੇ ਚੱਲਦੇ ਨੇ, ਐਸੇ ਗੁਰਸਿੱਖਾਂ ਦੇ ਚਰਨਾਂ ਦਾ ਪ੍ਰੇਮ ਮੇਰੇ ਮਨ ਤੇ ਤਨ ਦੇ ਵਿੱਚ ਲਾ ਦਿੱਤਾ ਹੈ।
ਮੇਰੇ ਪਾਨ ਸਖਾ ਗੁਰ ਕੇ ਸਿੱਖ ਭਾਈ ਮੋਕੋ ਕਰੋ ਉਪਦੇਸ਼ ਹਰ ਮਿਲੇ ਮਿਲਾਇਆ ਰਹਾਓ।
ਹੇ ਭਾਈ, ਜਿਹੜੇ ਐਸੇ ਗੁਰਸਿੱਖ ਮਹਾਂਪੁਰਖ ਨੇ ਉਹ ਸਾਡੇ ਪ੍ਰਾਣਾਂ ਦੇ ਵੀ ਸਖਾ ਪਿਆਰੇ ਨੇ, ਮੈਂ ਉਹਨਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਹਾਂ, ਮੋਕੋ ਕਰੋ ਉਪਦੇਸ਼, ਮਹਾਂਪੁਰਖੋ ਤੁਸੀਂ ਮੈਨੂੰ ਐਸਾ ਉਪਦੇਸ਼ ਦਿਓ ਹਰ ਮਿਲੇ ਮਿਲਾਇਆ, ਕਿਉਂਕਿ ਤੁਹਾਡਾ ਮਿਲਾਇਆ ਹੋਇਆ ਹੀ ਉਹ ਅਕਾਲ ਪੁਰਖ ਵਾਹਿਗੁਰੂ ਮਿਲ ਸਕਦਾ ਹੈ। ਭਾਵ ਜਿਹੜੇ ਪਰਮੇਸ਼ਰ ਦੇ ਪਿਆਰੇ ਗੁਰਸਿੱਖ ਮਹਾਂਪੁਰਖ ਨੇ ਉਹ ਰੱਬ ਦੀਆਂ ਸਖੀਆਂ ਨੇ, ਉਹ ਰੱਬ ਦੀਆਂ ਸੁਹਾਗਣਾਂ ਨੇ, ਸੁਹਾਗਣਾਂ ਹੀ ਦੂਸਰਿਆਂ ਨੂੰ ਸੁਹਾਗਣਾ ਬਣਾ ਸਕਦੀਆਂ। ਇਸੇ ਲਈ ਮਹਾਰਾਜ ਤੁਸੀਂ ਉਪਦੇਸ਼ ਦਿਓ, ਤੁਹਾਡਾ ਮਿਲਾਇਆ ਹੋਇਆ ਹੀ ਵਾਹਿਗੁਰੂ ਪਰਮੇਸ਼ਰ ਮਿਲ ਸਕਦਾ ਹੈ।
ਜਾਂ ਹਰ ਪ੍ਰਭ ਭਾਵੈ ਤਾਂ ਗੁਰਮੁਖ ਮੇਲੇ ਜਿਨ ਵਚਨ ਗੁਰੂ ਸਤਿਗੁਰ ਮਨ ਪਾਇਆ।
ਰਹਾਉ ਬਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਗੁਰਮੁਖੋ ਜਦੋਂ ਅਕਾਲ ਪੁਰਖ ਵਾਹਿਗੁਰੂ ਨੂੰ ਵੀ ਪਾਉਂਦਾ ਹੈ ਤਾਂ ਗੁਰਮੁਖ ਮੇਲੇ, ਤਾਂ ਜਿਹੜੇ ਗੁਰੂ ਦੇ ਸਨਮੁਖ ਰਹਿਣ ਵਾਲੇ ਮਹਾਂਪੁਰਖ ਗੁਰਸਿੱਖ ਨੇ ਉਹਨਾਂ ਦੇ ਨਾਲ ਮੇਲ ਕਰਵਾ ਦਿੰਦਾ। ਜਿਨ ਵਚਨ ਗੁਰੂ ਸਤਿਗੁਰ ਮਨ ਪਾਇਆ, ਜਿਨ੍ਹਾਂ ਨੂੰ ਬੇ ਪੂਜਨੀਕ ਸਤਿਗੁਰੂ ਦਾ ਵਚਨ ਮਨ ਦੇ ਵਿੱਚ ਪਾਇਆ ਹੈ, ਐਸੇ ਜਿਹੜੇ ਗੁਰਸਿੱਖ ਨੇ, ਜਿਹੜੇ ਗੁਰੂ ਦੀ ਬਾਣੀ ਨੂੰ ਤੇ ਗੁਰੂ ਦੇ ਬਖਸ਼ੇ ਨਾਮ ਦੇ ਨਾਲ ਪਿਆਰ ਕਰਦੇ ਹਨ, ਜਿਨ੍ਹਾਂ ਨੂੰ ਗੁਰੂ ਦਾ ਹਰ ਵਚਨ, ਹਰ ਉਪਦੇਸ਼ ਉਹਨਾਂ ਦੇ ਮਨ ਨੂੰ ਚੰਗਾ ਲੱਗਿਆ ਹੈ, ਐਸੇ ਗੁਰਮੁਖਾਂ ਦੇ ਨਾਲ ਵਾਹਿਗੁਰੂ ਪਰਮੇਸ਼ਰ ਮੇਲ ਕਰਵਾ ਦਿੰਦਾ ਹੈ।
ਵੱਡ ਭਾਗੀ ਗੁਰ ਕੇ ਸਿੱਖ ਪਿਆਰੇ, ਹਰ ਨਿਰਬਾਣੀ ਨਿਰਬਾਣ ਪਦ ਪਾਇਆ।
ਲੋ ਹਜ਼ੂਰ ਕਹਿੰਦੇ ਨੇ, ਗੁਰੂ ਦੇ ਪਿਆਰੇ ਗੁਰਸਿੱਖ ਵੱਡਿਆਂ ਭਾਗਾਂ ਵਾਲੇ ਨੇ, ਜਿਨ੍ਹਾਂ ਨੇ ਨਿਰਬਾਣੀ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੁਆਰਾ ਨਿਰਬਾਣ ਪਦ ਨੂੰ, ਤੁਰਿਆ ਪਦ ਨੂੰ, ਤੇ ਜਿਹੜਾ ਦੁੱਖ ਸੁੱਖ ਹਰ ਸ਼ੋਕ ਦਵੰਦ ਵਾਦ ਤੋਂ ਰਹਿਤ ਜੋ ਮਹਾਨ ਉੱਚਾ ਚੌਥਾ ਪਦ ਹੈ, ਜਿਨ੍ਹਾਂ ਨੇ ਉਸ ਨਿਰਵਾਣ ਪਦ ਨੂੰ ਪ੍ਰਾਪਤ ਕਰ ਲਿਆ, ਐਸੇ ਗੁਰੂ ਦੇ ਪਿਆਰੇ ਗੁਰਸਿੱਖ ਸਭ ਤੋਂ ਵੱਡੀਆਂ ਭਾਗਾਂ ਵਾਲੇ ਹਨ।
ਸਤ ਸੰਗਤ ਗੁਰ ਕੀ ਹਰ ਪਿਆਰੀ, ਜਿਨ ਹਰ ਹਰ ਨਾਮ ਮੀਠਾ ਮਨ ਪਾਇਆ।
ਲੋ, ਜਿਨ੍ਹਾਂ ਗੁਰਸਿੱਖਾਂ ਨੂੰ ਸਤ ਸੰਗਤ ਗੁਰ ਕੀ ਹਰ ਪਿਆਰੀ, ਜਿਨ੍ਹਾਂ ਨੂੰ ਗੁਰੂ ਦੀ ਸਤ ਸੰਗਤ ਬੜੀ ਪਿਆਰੀ ਲੱਗੀ ਹੈ, ਤੇ ਜਿਨ੍ਹਾਂ ਦਾ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਨਾਲ ਪਿਆਰ ਹੋ ਗਿਆ ਹੈ, ਤੇ ਜਿਨ ਹਰ ਹਰ ਨਾਮ ਮਿੱਠਾ ਮਨ ਪਾਇਆ, ਤੇ ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਮਿੱਠਾ ਲੱਗਿਆ, ਤੇ ਵਾਹਿਗੁਰੂ ਦਾ ਨਾਮ ਹੀ ਮਨ ਦੇ ਵਿੱਚ ਪਾਇਆ ਹੈ, ਜਿਹੜੇ ਐਸੇ ਗੁਰਸਿੱਖ ਮਹਾਂਪੁਰਖ ਨੇ ਧੰਨਤਾ ਯੋਗ ਹਨ।
ਜਿਨ ਸਤਿਗੁਰ ਸੰਗਤ ਸੰਗ ਨਾ ਪਾਇਆ, ਸੇ ਭਾਗਹੀਣ ਪਾਪੀ ਜਮ ਖਾਇਆ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਨੂੰ ਸਤਿਗੁਰੂ ਦੀ ਸੰਗਤ ਤੇ ਸਤਿਗੁਰੂ ਦਾ ਸੰਗ ਮਿਲਾਪ ਪ੍ਰਾਪਤ ਹੀ ਨਹੀਂ ਹੋਇਆ, ਭਾਵ ਜਿਹੜੇ ਨਾ ਸਤਿਗੁਰੂ ਦੀ ਸੰਗਤ ਵਿੱਚ ਆਏ ਨੇ, ਨਾ ਉਹ ਗੁਰੂ ਵਾਲੇ ਬਣੇ ਨੇ, ਗੁਰੂ ਦੇ ਨਾਲ ਕੋਈ ਉਹਨਾਂ ਨੇ ਪਿਆਰ ਦਾ ਸੰਬੰਧ ਜੋੜਿਆ ਹੈ, ਸੇ ਭਾਗਹੀਣ, ਉਹ ਤੇ ਭਾਗਾਂ ਤੋਂ ਹੀਣੇ ਨੇ, ਭਾਗਾਂ ਤੋਂ ਸਖਣੇ ਨੇ। ਪਾਪੀ ਜਮ ਖਾਇਆ, ਉਹਨਾਂ ਪਾਪੀਆਂ ਨੂੰ ਜਮਾ ਨਹੀਂ ਖਾਧਾ, ਭਾਵ ਜਿਹੜੇ ਗੁਰੂ ਵਾਲੇ ਨਹੀਂ ਬਣੇ ਤੇ ਗੁਰੂ ਦੀ ਸੰਗਤ ਵਿੱਚ ਵੀ ਨਹੀਂ ਕਦੀ ਆਏ, ਤੇ ਫਿਰ ਉਹਨਾਂ ਭਾਗਾਂ ਤੋਂ ਹੀਣਿਆਂ ਨੂੰ, ਉਹਨਾਂ ਪਾਪੀਆਂ ਨੂੰ ਜਮਾ ਨਹੀਂ ਖਾਧਾ ਹੈ।
ਆਪ ਕਿਰਪਾਲ ਕਿਰਪਾ ਪ੍ਰਭ ਧਾਰੇ, ਹਰ ਆਪੇ ਗੁਰਮੁਖ ਮਿਲੈ ਮਿਲਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਦੋਂ ਉਹ ਕਿਰਪਾ ਦੇ ਕਰ ਵਾਹਿਗੁਰੂ ਪਰਮੇਸ਼ਰ ਨੇ ਆਪ ਕਿਰਪਾਲੂ ਹੋ ਕੇ ਕਿਰਪਾ ਧਾਰਨ ਕੀਤੀ, ਹਰ ਆਪੇ ਗੁਰਮੁਖ ਮਿਲੈ ਮਿਲਾਇਆ, ਤੇ ਫਿਰ ਉਹ ਗੁਰਮੁਖਾਂ ਦੇ ਨਾਲ ਮਿਲਾਪ ਕਰਵਾ ਦਿੱਤਾ, ਹਰ ਆਪੇ ਗੁਰਮੁਖ ਮਿਲੈ ਮਿਲਾਇਆ, ਤੇ ਉਹਨਾਂ ਗੁਰਮੁਖਾਂ ਦਾ ਮਿਲਾਇਆ ਹੋਇਆ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਆਪ ਆ ਕੇ ਮਿਲ ਜਾਂਦਾ ਹੈ।
ਜਨ ਨਾਨਕ ਬੋਲੇ ਗੁਣ ਬਾਣੀ, ਗੁਰ ਬਾਣੀ ਹਰ ਨਾਮ ਸਮਾਇਆ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮੈਂ ਤੇ ਦਾਸ ਹਰ ਵੇਲੇ ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣ ਬਾਣੀ, ਗੁਣਾਂ ਦੀ ਬਾਣੀ ਨੂੰ ਉਚਾਰਨ ਕਰ ਰਿਹਾ, ਭਾਵ ਵਾਹਿਗੁਰੂ ਦੀ ਸਿਫਤ ਸਲਾਹ ਵਾਲੀ ਬਾਣੀ ਉਚਾਰਨ ਕਰਦਾ ਹਾਂ। ਜਨ ਨਾਨਕ ਬੋਲੇ ਗੁਣ ਬਾਣੀ, ਮੈਂ ਉਸ ਵਾਹਿਗੁਰੂ ਦੇ ਗੁਣਾਂ ਤੇ ਸਿਫਤਾਂ ਦੇ ਨਾਲ ਭਰਪੂਰ ਬਾਣੀ ਉਚਾਰਨ ਕਰਦਾ ਹਾਂ। ਗੁਰਬਾਣੀ ਹਰ ਨਾਮ ਸਮਾਇਆ, ਤੇ ਗੁਰਬਾਣੀ ਦੁਆਰਾ ਹੀ ਮੇਰਾ ਮਨ ਵਾਹਿਗੁਰੂ ਦੇ ਨਾਮ ਦੇ ਵਿੱਚ ਸਮਾਏ। ਬਹੁਤ ਸਾਰੇ ਲੋਕ ਇਹ ਸਵਾਲ ਪੁੱਛਦੇ ਨੇ, ਬਈ ਸਾਨੂੰ ਗੁਰਬਾਣੀ ਪੜ੍ਹਨੀ ਚਾਹੀਦੀ ਹੈ ਜਾਂ ਸਾਨੂੰ ਨਾਮ ਜਪਣਾ ਚਾਹੀਦਾ। ਲੋ, ਇੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਇਸ ਗੱਲ ਦਾ ਨਿਰਣਾ ਕੀਤਾ ਹੈ, ਗੁਰਬਾਣੀ ਹਰ ਨਾਮ ਸਮਾਇਆ, ਵੀ ਗੁਰਬਾਣੀ ਦੁਆਰਾ ਹੀ ਵਾਹਿਗੁਰੂ ਦੇ ਨਾਮ ਦੇ ਵਿੱਚ ਸਮਾਇਆ ਜਾਂਦਾ। ਇਸ ਲਈ ਪਹਿਲਾਂ ਗੁਰੂ ਦੀ ਬਾਣੀ ਹੀ ਹੈ, ਤੇ ਗੁਰਬਾਣੀ ਵੱਧ ਤੋਂ ਵੱਧ ਪੜ੍ਹੋ, ਗੁਰਬਾਣੀ ਦਾ ਅਭਿਆਸ ਕਰੋ। ਜਦੋਂ ਵੱਧ ਤੋਂ ਵੱਧ ਗੁਰਬਾਣੀ ਦਾ ਅਭਿਆਸ ਕਰੋਗੇ, ਤੇ ਜਿਵੇਂ ਕਈ ਪ੍ਰੇਮੀ ਜਪਜੀ ਸਾਹਿਬ ਜੀ ਦੇ ਨਿਤਨੇਮ ਤੋਂ ਇਲਾਵਾ ਕੋਈ 5 ਪਾਠ ਕਰਦਾ, ਕੋਈ 11 ਕਰਦਾ, ਕਈ ਐਸੇ ਵੀ ਪ੍ਰੇਮੀ ਨੇ ਜਿਹੜੇ 25-51 ਕੋਤਰ ਸੋ ਵੀ ਪਾਠ ਕਰਦੇ ਨੇ, ਜਿਨ੍ਹਾਂ ਤੇ ਮਿਹਰੂ ਦੀ ਓਨੀ ਉਹ ਵੱਧ ਬਾਣੀ ਪੜ੍ਹਦਾ, ਤੇ ਜਿੰਨਾ ਕੋਈ ਬਾਣੀ ਵੱਧ ਪੜ੍ਹਦਾ ਓਨਾ ਹੀ ਉਹਦਾ ਨਾਮ ਦੇ ਨਾਲ ਪਿਆਰ ਵੱਧ ਹੁੰਦਾ। ਇਸ ਲਈ ਇਹ ਨਾ ਕਦੀ ਸੋਚੋ ਵੀ ਸ਼ਾਇਦ ਬਾਣੀ ਪੜ੍ਹਨ ਦਾ ਮਹਾਤਮ ਘੱਟ ਹੈ, ਨਾਮ ਜਪਣ ਦਾ ਵਧੇਰੇ ਹੈ। ਸਾਨੂੰ ਗੁਰੂ ਦਾ ਹੁਕਮ ਹੈ, ਗੁਰਬਾਣੀ ਵੀ ਪੜ੍ਹਨੀ ਹੈ, ਨਿਤਨੇਮ ਵੀ ਕਰਨਾ ਤੇ ਸਿਮਰਨ ਵੀ ਕਰਨਾ, ਦੋਵੇਂ ਕੰਮ ਕਰਨੇ ਚਾਹੀਦੇ ਨੇ। ਜਿੰਨਾ ਗੁਰਬਾਣੀ ਨਾਲ ਵੱਧ ਪਿਆਰ ਕਰਾਂਗੇ ਤੇ ਓਨਾ ਹੀ ਨਾਮ ਦੇ ਨਾਲ ਵੱਧ ਪਿਆਰ ਪਵੇਗਾ। ਗੁਰਬਾਣੀ ਹਰ ਨਾਮ ਸਮਾਇਆ। ਧੰਨ ਗੁਰੂ ਰਾਮਦਾਸ ਮਹਾਰਾਜ ਫਰਮਾਉਂਦੇ ਨੇ, ਗੁਰਬਾਣੀ ਦੁਆਰਾ ਹੀ ਮੇਰਾ ਮਨ ਵਾਹਿਗੁਰੂ ਦੇ ਨਾਮ ਦੇ ਵਿੱਚ ਲੀਨ ਹੋਇਆ ਹੈ।
ਗੁਜਰੀ ਮਹੱਲਾ ਚੌਥਾ, ਜਿਨ ਸਤਿਗੁਰ ਪੁਰਖ ਜਿਨ ਹਰ ਪ੍ਰਭ ਪਾਇਆ, ਮੋਹ ਕੋ ਕਰ ਉਪਦੇਸ਼ ਹਰ ਮੀਠ ਲਗਾਵੈ।
ਲੋ ਹੁਣ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਛੇਵਾਂ ਸ਼ਬਦ ਆਰੰਭ ਹੋ ਰਿਹਾ ਹੈ। ਭਾਈ ਰੇ ਮੋਕੋ ਕੋਈ ਆਏ ਮਿਲੇ ਹਰ ਨਾਮ ਦ੍ਰਿੜਾਵੈ। ਹੇ ਭਾਈ, ਕੋਈ ਇਹੋ ਜਿਹਾ ਮਹਾਂਪੁਰਖ ਕੋਈ ਆ ਕੇ ਮੈਨੂੰ ਮਿਲੇ ਹਰ ਨਾਮ ਦ੍ਰਿੜਾਵੈ, ਜਿਹੜਾ ਮੈਨੂੰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਦ੍ਰਿੜ ਕਰਵਾ ਦੇਵੇ। ਮੇਰੇ ਪ੍ਰੀਤਮ ਪ੍ਰਾਣ ਮੰਤਨ ਸਭ ਦੀਵਾਂ, ਉਹ ਮੇਰੇ ਪ੍ਰਾਣਾਂ ਦਾ ਵੀ ਪਿਆਰਾ ਹੈ ਤੇ ਮੈਂ ਆਪਣਾ ਮਨ ਵੀ ਤੇ ਤਨ ਸਰੀਰ ਵੀ ਸਭ ਕੁਝ ਉਹਨੂੰ ਭੇਟ ਕਰ ਦੇਵਾਂ। ਮੇਰੇ ਹਰ ਪ੍ਰਭ ਕੀ ਹਰ ਕਥਾ ਸੁਣਾਵੈ ਤੇ ਜਿਹੜਾ ਮੈਨੂੰ ਉਸ ਮੇਰੇ ਪਿਆਰੇ ਪ੍ਰਭੂ ਦੀ ਅਕਾਲ ਪੁਰਖ ਵਾਹਿਗੁਰੂ ਦੀ ਕਥਾ ਵੀ ਸੁਣਾਵੇ ਤੇ ਨਾਲੇ ਨਾਮ ਦ੍ਰਿੜ ਕਰਵਾਵੇ, ਨਾਲੇ ਵਾਹਿਗੁਰੂ ਦੀ ਕਥਾ ਵੀ ਸੁਣਾਵੇ ਤੇ ਮੈਂ ਉਸ ਪਿਆਰੇ ਮਹਾਂਪੁਰਖ ਨੂੰ ਪ੍ਰਾਣ ਵੀ ਤੇ ਮਨ ਤਨ ਸਭ ਕੁਝ ਭੇਟ ਕਰ ਦੇਵਾਂ। ਐਸਾ ਕੌਣ ਹੈ ਵੀ ਐਸਾ ਵਿਚੋਲਾ ਤੇ ਭਾਈ ਸਤਿਗੁਰੂ ਹੀ ਹੋ ਸਕਦਾ ਹੈ। ਇਸ ਲਈ ਸਤਿਗੁਰੂ ਦੀ ਹੀ ਮਹਿਮਾ ਹਜ਼ੂਰ ਨੇ ਉਚਾਰਨ ਕੀਤੀ ਹੈ, ਜਿਨ ਸਤਿਗੁਰ ਪੁਰਖ ਜਿਨ ਹਰ ਪ੍ਰਭ ਪਾਇਆ। ਬਈ ਜਿਨ੍ਹਾਂ ਨੇ ਪੂਰਨ ਤੇ ਸੱਚੇ ਸਤਿਗੁਰੂ ਨੂੰ ਤੇ ਜਾਂ ਜਿਨ੍ਹਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕੀਤਾ ਹੈ, ਮੋਕੋ ਕਰ ਉਪਦੇਸ਼ ਹਰ ਮੀਠ ਲਗਾਵੈ, ਉਹ ਮੈਨੂੰ ਉਪਦੇਸ਼ ਦੇ ਕੇ ਤੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਮਿੱਠਾ ਪਿਆਰਾ ਲਾ ਦੇਣ ਤੇ ਮੈਂ ਐਸੇ ਮਹਾਂਪੁਰਖਾਂ ਨੂੰ ਹਰ ਤਰ੍ਹਾਂ ਦੀ ਸੇਵਾ ਕਰਨ ਲਈ, ਹਰ ਤਰ੍ਹਾਂ ਦੀ ਕੁਰਬਾਨੀ ਕਰਨ ਲਈ ਤਿਆਰ ਹਾਂ।
ਮਨ ਤਨ ਸੀਤਲ ਸਭ ਹਰਿਆ ਹੋਆ, ਵਡਭਾਗੀ ਹਰ ਨਾਮ ਧਿਆਵੈ।
ਲੋ ਹਜ਼ੂਰ ਕਹਿੰਦੇ ਨੇ ਉਹਨਾਂ ਮਹਾਂਪੁਰਖਾਂ ਦੀ ਮਿਹਰ ਦੇ ਨਾਲ ਮਨ ਤਨ ਸੀਤਲ ਸਭ ਹਰਿਆ ਹੋਆ, ਮੇਰਾ ਮਨ ਵੀ ਤੇ ਤਨ ਵੀ ਠੰਡਾ ਠਾਰ ਹੋ ਗਿਆ ਤੇ ਨਾਲ ਹਰਾ ਭਰਾ ਵੀ ਹੋ ਗਿਆ ਸ਼ੁਭ ਗੁਣਾਂ ਤੇ ਭਗਤੀ ਦੇ ਨਾਲ। ਵਡ ਭਾਗੀ ਹਰ ਨਾਮ ਤੇ ਆਵੈ, ਹਜ਼ੂਰ ਕਹਿੰਦੇ ਨੇ ਉਸ ਗੁਰੂ ਦੀ ਕਿਰਪਾ ਦੇ ਨਾਲ ਵਡ ਭਾਗੀ ਗੁਰਸਿੱਖ ਵਾਹਿਗੁਰੂ ਦੇ ਨਾਮ ਨੂੰ ਵੀ ਧਿਆਉਣ ਲੱਗ ਜਾਂਦਾ ਹੈ। ਇਹ ਅਨਵੇ ਕਰਕੇ ਵੀ ਅਰਥ ਲੱਗਦਾ ਹੈ, ਮਨ ਤਨ ਸੀਤਲ ਸਭ ਹਰਿਆ ਹੋ, ਵਡ ਭਾਗੀ ਹਰ ਨਾਮ ਤੇ ਆਵੈ। ਜਿਹੜਾ ਵਡ ਭਾਗੀ ਗੁਰਸਿੱਖ ਵੀ ਵਾਹਿਗੁਰੂ ਦੇ ਨਾਮ ਨੂੰ ਧਿਆਉਂਦਾ ਹੈ ਤੇ ਨਾਮ ਨੂੰ ਧਿਆਉਂਦਿਆਂ ਧਿਆਉਂਦਿਆਂ ਉਹਦਾ ਤਨ ਵੀ ਤੇ ਮਨ ਵੀ ਠੰਡਾ ਠਾਰ ਹੋ ਜਾਂਦਾ ਤੇ ਉਸਦਾ ਮਨ ਸ਼ੁਭ ਗੁਣਾਂ ਦੇ ਨਾਲ, ਭਗਤੀ ਦੇ ਨਾਲ, ਨਾਮ ਦੇ ਨਾਲ ਹਰਾ ਭਰਾ ਵੀ ਹੋ ਜਾਂਦਾ ਹੈ।
ਭਾਈ ਰੇ ਮੋਕਾ ਕੋਈ ਆਏ ਮਿਲੈ ਹਰ ਨਾਮ ਦ੍ਰਿੜਾਵੈ।
ਲੋ ਹਜ਼ੂਰ ਕਹਿੰਦੇ ਨੇ ਹੇ ਭਾਈ, ਕੋਈ ਮੈਨੂੰ ਐਸਾ ਰੱਬ ਦਾ ਪਿਆਰਾ ਆ ਕੇ ਮਿਲੇ, ਕੋਈ ਦਰਗਾਹੀ ਵਿਚੋਲਾ ਮਿਲੇ ਜਿਹੜਾ ਮੈਨੂੰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਦ੍ਰਿੜ ਕਰਵਾ ਦੇਵੇ।
ਮੇਰੇ ਪ੍ਰੀਤਮ ਪ੍ਰਾਣ ਮਨ ਤਨ ਸਭ ਦੇਵਾਂ, ਮੇਰੇ ਹਰ ਪ੍ਰਭ ਕੀ ਹਰ ਕਥਾ ਸੁਣਾਵੈ ਰਾਉ।
ਲੋ ਹਜ਼ੂਰ ਕਹਿੰਦੇ ਨੇ ਜਿਹੜਾ ਮੇਰੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਮੈਨੂੰ ਕਥਾ ਵੀ ਸੁਣਾਵੇ ਤੇ ਉਹਦਾ ਨਾਮ ਵੀ ਦ੍ਰਿੜ ਕਰਵਾ ਦੇਵੇ, ਮੈਂ ਉਸ ਪਿਆਰੇ ਮਹਾਂਪੁਰਖ ਨੂੰ ਆਪਣੇ ਪ੍ਰਾਣ ਵੀ ਤੇ ਆਪਣਾ ਮਨ ਵੀ ਤੇ ਤਨ ਵੀ ਸਭ ਕੁਝ ਭੇਟ ਕਰ ਦੇਵਾਂ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ। ਇਹ ਗੁਰੂ ਦੀ ਹੀ ਇਹ ਅਗਿਆਤ ਰੂਪ ਦੇ ਵਿੱਚ ਮਹਿਮਕ ਹੋ ਰਹੀ ਹੈ।
ਧੀਰਜ ਧਰਮ ਗੁਰਮਤ ਹਰ ਪਾਇਆ, ਨਿਤ ਹਰ ਨਾਮੈ ਹਰ ਸਿਓ ਚਿਤ ਲਾਵੈ।
ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ ਭਾਈ ਗੁਰਮਤ ਦੁਆਰਾ ਜੋ ਗੁਰਸਿੱਖ ਮਾਈ ਪਾਈ ਨਿਤ ਹਰ ਨਾਮੈ ਹਰ ਸਿਓ ਚਿਤਲਾਵੈ, ਹਰ ਵੇਲੇ ਵਾਹਿਗੁਰੂ ਦਾ ਨਾਮ ਜਪਦਾ ਹੈ ਤੇ ਵਾਹਿਗੁਰੂ ਦੇ ਨਾਲ ਆਪਣਾ ਚਿਤ ਜੋੜ ਲੈਂਦਾ ਹੈ। ਧੀਰਜ ਧਰਮ ਗੁਰਮਤ ਹਰ ਪਾਇਆ, ਉਸਨੇ ਧੀਰਜ ਵੀ ਤੇ ਧਰਮ ਵੀ ਤੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਉਸਨੇ ਪ੍ਰਾਪਤ ਕਰ ਲਿਆ, ਅਥਵਾ ਧੀਰਜ ਤੇ ਧਰਮ ਵੀ ਤੇ ਅਕਾਲ ਪੁਰਖ ਵਾਹਿਗੁਰੂ ਨੂੰ ਵੀ ਉਸਨੇ ਪ੍ਰਾਪਤ ਕਰ ਲਿਆ ਹੈ।
ਅੰਮ੍ਰਿਤ ਬਚਨ ਸਤਿਗੁਰ ਕੀ ਬਾਣੀ, ਜੋ ਬੋਲੇ ਸੋ ਮੁਖ ਅੰਮ੍ਰਿਤ ਪਾਵੈ।
ਹਜ਼ੂਰ ਪਹਿਲਾਂ ਤੇ ਅਗਿਆਤ ਰੂਪ ਦੇ ਵਿੱਚ ਆਖਦੇ ਸਨ ਭਾਈ ਰੇ ਮੋਕੋ ਕੋਈ ਆਏ ਮਿਲੇ, ਉਹ ਗੁਰੂ ਦੀ ਹੀ ਮਿਲਣ ਦੀ ਤੜਪ ਅੰਦਰੋਂ ਪ੍ਰਗਟ ਹੋ ਰਹੀ ਸੀ। ਲੋ ਹੁਣ ਇੱਥੇ ਅੱਗੇ ਸਪਸ਼ਟ ਹੈ, ਅੰਮ੍ਰਿਤ ਬਚਨ ਸਤਿਗੁਰ ਕੀ ਬਾਣੀ, ਬਈ ਸਤਿਗੁਰੂ ਦੀ ਬਾਣੀ ਹੀ ਸਤਿਗੁਰੂ ਦੇ ਅੰਮ੍ਰਿਤ ਵਰਗੇ ਮਿੱਠੇ ਬੋਲ ਨੇ, ਸਤਿਗੁਰੂ ਦੀ ਬਾਣੀ ਸਤਿਗੁਰੂ ਦੀ ਅੰਮ੍ਰਿਤ ਬਚਨਾਂ ਦੇ ਨਾਲ ਭਰਪੂਰ ਹੈ। ਜੋ ਬੋਲੇ, ਜੋ ਵੀ ਸਤਿਗੁਰੂ ਦੀ ਬਾਣੀ ਨੂੰ ਬੋਲਦਾ ਹੈ, ਉਚਾਰਨ ਕਰਦਾ ਹੈ, ਸੋ ਮੁਖ ਅੰਮ੍ਰਿਤ ਪਾਵੇ, ਉਹ ਆਪਣੇ ਮੁਖ ਦੇ ਵਿੱਚ ਮਾਨੋ ਅੰਮ੍ਰਿਤ ਹੀ ਪ੍ਰਾਪਤ ਕਰ ਲੈਂਦਾ ਹੈ। ਬਾਣੀ ਪੜ੍ਹਦਿਆਂ ਪੜ੍ਹਦਿਆਂ ਰਸਨਾ ਦੇ ਵਿੱਚ ਵੀ ਐਸਾ ਰਸ ਆ ਜਾਂਦਾ ਹੈ, ਮਾਨੋ ਅੰਮ੍ਰਿਤ ਦੀਆਂ ਘੁੱਟਾਂ ਉਹ ਭਰਨ ਲੱਗ ਜਾਂਦਾ ਹੈ।
ਨਿਰਮਲ ਨਾਮ ਜਿਤ ਮੈਲ ਨਾ ਲਾਗੈ, ਗੁਰਮਤਿ ਨਾਮ ਜਪੈ ਲਿਵ ਲਾਵੈ।
ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਨਿਰਮਲ ਨਾਮ, ਬਈ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਨਿਰਮਲ ਮਹਾਨ ਪਵਿੱਤਰ ਹੈ, ਜਿਤ ਮੈਲ ਨਾ ਲਾਗੈ, ਬਈ ਜਿਸ ਨੂੰ ਕਦੇ ਮੈਲ ਲੱਗਦੀ ਹੀ ਨਹੀਂ। ਵਾਹਿਗੁਰੂ ਦਾ ਨਾਮ ਇੰਨਾ ਨਿਰਮਲ ਹੈ ਜਿਸ ਨੂੰ ਕਦੀ ਮੈਲ ਲੱਗਦੀ ਹੀ ਨਹੀਂ। ਗੁਰਮਤਿ ਨਾਮ ਜਪੈ ਲਿਵ ਲਾਵੈ, ਤੇ ਜਿਹੜਾ ਗੁਰੂ ਦੀ ਮਤ ਨੂੰ ਧਾਰਨ ਕਰਕੇ ਵਾਹਿਗੁਰੂ ਦਾ ਨਾਮ ਜਪਦਾ ਹੈ ਤੇ ਆਪਣੀ ਲਿਵ ਅੰਦਰੋਂ ਸੁਰਤ ਵਾਹਿਗੁਰੂ ਦੇ ਨਾਮ ਦੇ ਨਾਲ ਜੋੜ ਲੈਂਦਾ ਹੈ, ਵੀ ਐਸਾ ਮਹਾਂਪੁਰਖ ਗੁਰਸਿੱਖ ਧੰਤਾ ਯੋਗ ਹੈ।
ਨਾਮ ਪਦਾਰਥ ਜਨ ਨਰ ਨਹੀਂ ਪਾਇਆ, ਸੇ ਭਾਗਹੀਣ ਮੋਏ ਮਰ ਜਾਵੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਨਰ ਪੁਰਸ਼ ਨੇ ਨਾਮ ਰੂਪੀ ਪਦਾਰਥ ਨੂੰ ਨਹੀਂ ਪ੍ਰਾਪਤ ਕੀਤਾ, ਭਾਵ ਜਿਹੜੇ ਲੋਕ ਗੁਰੂ ਦੇ ਪਾਸੋਂ ਜਾ ਕੇ ਵਾਹਿਗੁਰੂ ਦੇ ਨਾਮ ਰੂਪੀ ਅਮੋਲਕ ਪਦਾਰਥ ਇਸ ਨਾਮ ਦੇ ਰਤਨ ਨੂੰ ਨਹੀਂ ਪ੍ਰਾਪਤ ਕਰਦੇ, ਸੇ ਭਾਗਹੀਣ, ਉਹ ਭਾਗਾਂ ਤੋਂ ਹੀਣੇ ਨੇ, ਮੋਏ ਮਰ ਜਾਵੇ। ਉਹ ਆਤਮਕ ਜੀਵਨ ਵੱਲੋਂ ਤਾਂ ਪਹਿਲਾਂ ਹੀ ਮਰੇ ਹੋਏ ਨੇ, ਕਿਉਂਕਿ ਸਤਿਗੁਰੂ ਨੇ ਬਾਣੀ ਵਿੱਚ ਅਸਲੀ ਜੀਵਨ ਤੇ ਮੌਤ ਦਾ ਇਹ ਨਿਰਣਾ ਕੀਤਾ ਹੈ, ਮਰਨੰ ਬਿਸਰਣੰ ਗੋਬਿੰਦ ਹੈ, ਜੀਵਨੰ ਹਰ ਨਾਮ ਤੇ ਆਉਣਾ। ਅਸਲੀ ਮਰੇ ਕੌਣ ਨੇ? ਜਿਨ੍ਹਾਂ ਨੂੰ ਰੱਬ ਭੁੱਲਿਆ ਹੋਇਆ, ਉਹ ਪਹਿਲਾਂ ਹੀ ਆਤਮਕ ਮੌਤੇ ਤਾਂ ਮਰੇ ਹੋਏ ਨੇ, ਉਹ ਭਾਗਾਂ ਤੋਂ ਹੀਣੇ ਆਤਮਕ ਮੌਤ ਤਾਂ ਪਹਿਲਾਂ ਹੀ ਮਰੇ ਹੋਏ ਨੇ, ਕਿਉਂਕਿ ਰੱਬ ਉਹਨਾਂ ਨੂੰ ਭੁੱਲਿਆ ਹੋਇਆ ਤੇ ਮਰ ਜਾਵੇ ਤੇ ਫਿਰ ਉਹ ਸਰੀਰ ਕਰਕੇ ਵੀ ਆਖਰ ਮਰ ਜਾਂਦੇ ਹਨ।
ਆਨੰਦ ਮੂਲ ਜਗ ਜੀਵਨ ਦਾਤਾ, ਸਭ ਜਨ ਕੋ ਆਨੰਦ ਕਰੋ ਹਰ ਧਿਆਵੈ।
ਲਹੁਣ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ, ਹੇ ਵਾਹਿਗੁਰੂ, ਤੂੰ ਆਨੰਦ ਦਾ ਮੂਲ ਸੋਮਾ ਹੈ, ਜਗ ਦਾ ਜੀਵਨ ਹੈ ਤੇ ਦਾਤਾ ਸਭ ਨੂੰ ਰਿਜਕ ਦੇਣ ਵਾਲਾ ਦਾਤਾ ਵੀ ਹੈ, ਤੇ ਤੁਸੀਂ ਮਹਾਰਾਜ ਕਿਰਪਾ ਕਰੋ, ਸਭ ਜਨ ਕੋ ਅੰਦ ਕਰੋ ਹਰ ਤੇ ਆਵੇ। ਜੋ ਜੋ ਗੁਰਸਿੱਖ ਮਾਈ ਪਾਈ ਹਰ ਤੇ ਆਵੇ, ਆਪ ਜੀ ਨੂੰ ਧਿਆਉਂਦਾ ਹੈ ਤੇ ਸਾਰਿਆਂ ਨੂੰ ਆਨੰਦ ਦੀ ਦਾਤ ਬਖਸ਼ਿਸ਼ ਕਰ ਦਿਓ। ਇਹ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਹੇ ਵਾਹਿਗੁਰੂ ਜੀ, ਤੁਸੀਂ ਆਨੰਦ ਦੇ ਮੂਲ ਸਰੋਤ ਹੋ, ਆਨੰਦ ਦਾ ਸੋਮਾ ਹੋ, ਜਗ ਦਾ ਜੀਵਨ ਸਰੂਪ ਹੋ, ਸਭ ਨੂੰ ਦਾਤਾਂ ਦੇਣ ਵਾਲੇ ਦਾਤੇ ਹੋ, ਤੇ ਜਿੰਨੇ ਵੀ ਗੁਰਸਿੱਖ ਮਾਈ ਭਾਈ ਆਪ ਜੀ ਨੂੰ ਧਿਆਉਂਦੇ ਨੇ ਤੇ ਉਹਨਾਂ ਨੂੰ ਆਨੰਦ ਦੀ ਦਾਤ ਬਖਸ਼ਿਸ਼ ਕਰ ਦਿਓ। ਸਿਮਰਨ ਤਾਂ ਆਪਾਂ ਵੀ ਕਰਦੇ ਹਾਂ, ਬਾਣੀ ਵੀ ਜਿੰਨੀ ਸਤਿਗੁਰੂ ਮਿਹਰ ਕਰਦੇ ਨੇ ਥੋੜੀ ਬਹੁਤ ਪੜ੍ਹਦੇ ਹਾਂ, ਪਰ ਜਿਹੜੀ ਆਨੰਦੀ ਗੱਲ ਹੈ ਨਾ, ਉਹ ਕਿਸੇ ਵਿਰਲੇ ਨੂੰ ਪ੍ਰਾਪਤ ਹੁੰਦਾ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ। ਤੇ ਹੁਣ ਉਹ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕੀਤੀ, ਮਹਾਰਾਜ ਜਿਹੜੇ ਵੀ ਗੁਰਸਿੱਖ ਆਪ ਜੀ ਨੂੰ ਧਿਆਉਂਦੇ ਨੇ, ਸਾਰਿਆਂ ਨੂੰ ਆਨੰਦ ਦੀ ਦਾਤ ਬਖਸ਼ਿਸ਼ ਕਰ ਦਿਓ।
ਤੂੰ ਦਾਤਾ ਜੀ ਸਭ ਤੇਰੇ, ਜਨ ਨਾਨਕ ਗੁਰਮੁਖ ਬਖਸ਼ ਮਿਲਾਵੈ।
ਹੇ ਵਾਹਿਗੁਰੂ ਜੀ, ਤੁਸੀਂ ਦਾਤੇ ਹੋ ਤੇ ਸਾਰੇ ਜੀਵ ਤੁਹਾਡੇ ਦਰ ਦੇ ਭਿਖਾਰੀ ਨੇ, ਜਨ ਨਾਨਕ ਗੁਰਮੁਖ ਬਖਸ਼ ਮਿਲਾਵੈ। ਹੇ ਵਾਹਿਗੁਰੂ ਜੀ, ਜਿਨ੍ਹਾਂ ਤੇ ਆਪ ਜੀ ਬਖਸ਼ਿਸ਼ ਕਰਦੇ ਹੋ ਤੇ ਉਹਨਾਂ ਨੂੰ ਗੁਰੂ ਦੁਆਰਾ ਆਪਣੇ ਨਾਲ ਮਿਲਾ ਲੈਂਦੇ ਹੋ। ਤੁਸੀਂ ਦਾਤੇ ਹੋ, ਸਾਰੇ ਜੀਵ ਤੁਹਾਡੇ ਦਰ ਦੇ ਭਿਖਾਰੀ ਨੇ, ਜਿਨ੍ਹਾਂ ਤੇ ਤਰੁੱਠਦੇ ਹੋ ਤੇ ਉਹਨਾਂ ਦੇ ਪਿਛਲੇ ਸਾਰੇ ਗੁਨਾਹਾਂ ਨੂੰ ਬਖਸ਼ ਕੇ ਤੇ ਗੁਰੂ ਦੁਆਰਾ ਆਪਣੇ ਨਾਲ ਮਿਲਾ ਲੈਂਦੇ ਹੋ, ਤੇ ਕਿਰਪਾ ਕਰੋ ਸਾਨੂੰ ਵੀ ਆਪਣੇ ਨਾਲ ਮਿਲਾ ਲਵੋ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਗੁਜਰੀ ਮਹੱਲਾ ਚੌਥਾ ਘਰ ਤੀਜਾ, ਮਾਈ ਬਾਪ ਪੁੱਤਰ ਸਭ ਹਰ ਕੇ ਕੀਏ।
ਲੋ, ਪਿੱਛੇ 6 ਸ਼ਬਦ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਆਏ ਹਨ, ਤੇ ਇਹ ਵੀ ਜਿਹੜਾ ਸ਼ਬਦ ਹੈ ਅੱਗੇ, ਇਹ ਵੀ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਹੀ ਹੈ। ਇਹਦੀ ਵੀ ਵਿਚਾਰ ਆਪ ਸੰਗਤਾਂ ਸਰਵਣ ਕਰੋ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿ ਤੇ ਗੁਰੂ ਦੀ ਕਿਰਪਾ ਨਾਲ ਉਹ ਮਿਲਦਾ ਹੈ। ਗੁਜਰੀ ਮਹੱਲਾ ਚੌਥਾ ਕਰ ਤੀਜਾ, ਗੁਜਰੀ ਰਾਗ ਵਿੱਚ ਚੌਥੇ ਪਾਤਸ਼ਾਹ ਤੀਜੀ ਕਰ ਸੁਰਤਾਲ ਵਿੱਚ ਇਹ ਸ਼ਬਦ ਉਚਾਰਨ ਕਰ ਰਹੇ ਨੇ। ਰਹਾਉ ਦੀਆਂ ਪੰਕਤੀਆਂ ਨੇ ਹਮਰਾ ਜੋਰ ਸਭ ਰਹਿਓ ਮੇਰੇ ਵੀਰ, ਹਰ ਕਾ ਤਨ ਮਨ ਸਭ ਹਰ ਕੈ ਵਸ ਹੈ ਸਰੀਰ। ਰਹਾਉ ਵੀਰ ਦਾ ਅਰਥ ਹੈ ਵੀ ਭਰਾ, ਹੈ ਮੇਰੇ ਭਰਾਵੋ, ਵੀ ਸਾਡਾ ਤੇ ਸਾਰਾ ਜੋਰ ਰਹਿ ਗਿਆ ਹੈ। ਹਰ ਕਾ ਤਨ ਮਨ, ਹੁਣ ਤੇ ਤਨ ਵੀ ਤੇ ਮਨ ਵੀ ਵਾਹਿਗੁਰੂ ਦਾ ਬਣ ਗਿਆ, ਤੇ ਇਹ ਸਾਡਾ ਸਰੀਰ ਵੀ ਸਾਰਾ ਵਾਹਿਗੁਰੂ ਦੇ ਵਸ ਹੋ ਗਿਆ। ਜਦੋਂ ਹੁਣ ਸਾਰਾ ਕੁਛ ਤਨ ਮਨ ਧਨ ਗੁਰੂ ਨੂੰ ਹੀ ਅਰਪਣ ਹੋ ਗਿਆ ਤੇ ਅਕਾਲ ਪੁਰਖ ਵਾਹਿਗੁਰੂ ਦੇ ਹੀ ਹਵਾਲੇ ਕਰ ਦਿੱਤਾ, ਤੇ ਫਿਰ ਸਾਡਾ ਜੋਰ ਵੀ ਕੀ ਰਹਿਣਾ ਸੀ। ਜਦੋਂ ਸਾਰਾ ਕੁਝ ਹੀ ਵਾਹਿਗੁਰੂ ਨੂੰ ਭੇਟ ਹੋ ਗਿਆ, ਹੁਣ ਉਹਦੇ ਵਿੱਚ ਸਾਡੀ ਤਾਂ ਮੇਰ ਤੇਰ ਵਾਲੀ ਗੱਲ ਕੋਈ ਰਹਿ ਹੀ ਨਹੀਂ ਗਈ, ਇਸ ਲਈ ਸਾਡਾ ਤੇ ਸਾਰਾ ਜੋਰ ਹੀ ਹੁਣ ਰਹਿ ਗਿਆ ਹੈ। ਲੋ ਹੁਣ ਆਰੰਭ ਤੋਂ ਉਸ ਵਾਹਿਗੁਰੂ ਪਰਮੇਸ਼ਰ ਦੇ ਪਿਆਰ ਦੇ ਵਿੱਚ ਸਤਿਗੁਰੂ ਮਹਾਰਾਜ ਉਚਾਰਨ ਕਰਦੇ ਹਨ।
ਮਾਈ ਬਾਪ ਪੁੱਤਰ ਸਭ ਹਰ ਕੇ ਕੀਏ, ਸਭਨਾ ਕੋ ਸੰਬੰਧ ਹਰ ਕਰ ਦੀਏ।
ਲੋ ਉਹ ਅਕਾਲ ਪੁਰਖ ਵਾਹਿਗੁਰੂ ਇਹਨਾਂ ਦਿਆਲੂ ਕਿਰਪਾਲੂ ਹੈ, ਮਾਈ ਤੇ ਬਾਪ ਪਿਤਾ, ਮਾਤਾ ਪਿਤਾ ਵੀ ਤੇ ਪੁੱਤਰ ਵੀ ਸਾਰੇ ਵਾਹਿਗੁਰੂ ਪਰਮੇਸ਼ਰ ਨੇ ਹੀ ਪੈਦਾ ਕੀਤੇ ਨੇ। ਸਭਨਾ ਕੋ ਸੰਬੰਧ ਹਰ ਕਰ ਦੀਏ, ਤੇ ਸਾਰਿਆਂ ਨੂੰ ਜਿੰਨੇ ਵੀ ਸੰਬੰਧ ਨੇ, ਰਿਸ਼ਤੇ ਨੇ, ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਤੇ ਪੈਦਾ ਕਰਕੇ ਦਿੱਤੇ ਨੇ। ਭਾਵ ਜਿੰਨੇ ਵੀ ਸਾਡੇ ਸੰਬੰਧ ਨੇ ਦੁਨੀਆਂ ਦੇ ਵਿੱਚ, ਦੁਨਿਆਵੀ ਰਿਸ਼ਤੇ ਵੀ ਹਨ, ਚਾਹੇ ਮਾਤਾ ਪਿਤਾ ਦਾ ਹੈ, ਚਾਹੇ ਧੀਆਂ ਪੁੱਤਰਾਂ ਦਾ ਹੈ, ਚਾਹੇ ਭੈਣਾਂ ਭਰਾਵਾਂ ਦਾ ਹੈ, ਚਾਹੇ ਪਤੀ ਪਤਨੀ ਦਾ ਹੈ, ਅਨੇਕਾਂ ਰਿਸ਼ਤੇ ਨੇ, ਪਰ ਇਹ ਸਾਰੇ ਹੀ ਸੰਬੰਧ ਉਸ ਵਾਹਿਗੁਰੂ ਪਰਮੇਸ਼ਰ ਨੇ ਹੀ ਆਪ ਸਾਨੂੰ ਪੈਦਾ ਕਰਕੇ ਦਿੱਤੇ ਹਨ।
ਹਮਰਾ ਜੋਰ ਸਭ ਰਹਿਓ ਮੇਰੇ ਵੀਰ, ਹਰ ਕਾ ਤਨ ਮਨ ਸਭ ਹਰ ਕੈ ਵਸ ਹੈ ਸਰੀਰ। ਰਹਾਓ
ਸਤਿਗੁਰੂ ਫਰਮਾਉਂਦੇ ਨੇ, ਮੇਰੇ ਵੀਰ, ਐ ਮੇਰੇ ਵੀਰੋ, ਐ ਸਾਡੇ ਭਰਾਵੋ, ਸਾਡਾ ਤੇ ਸਾਰਾ ਹੀ ਜੋਰ ਰਹਿ ਗਿਆ। ਕਿਉਂ? ਹੁਣ ਤਨ ਵੀ ਤੇ ਮਨ ਵੀ ਸਾਰਾ ਵਾਹਿਗੁਰੂ ਦਾ ਹੋ ਗਿਆ, ਤੇ ਇਹ ਸਰੀਰ ਵੀ ਸਾਰਾ ਵਾਹਿਗੁਰੂ ਦੇ ਵਸ ਹੋ ਗਿਆ ਹੈ। ਹੁਣ ਜਦੋਂ ਸਾਡਾ ਕੁਛ ਰਿਹਾ ਹੀ ਨਹੀਂ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲੱਗਿਆ ਮੇਰਾ, ਫਿਰ ਸਾਡਾ ਜੋਰ ਹੁਣ ਕਾਹਦਾ ਰਹਿਣਾ ਸੀ।
ਭਗਤ ਜਨਾ ਕੋ ਸ਼ਰਧਾ ਆਪ ਹਰ ਲਾਈ, ਵਿੱਚ ਗ੍ਰਸਤ ਉਦਾਸ ਰਹਾਈ।
ਰਹਾਉ ਵਿਸਰਾਮ ਦੇ ਕੇ ਸਤਿਗੁਰੂ ਫਰਮਾਉਂਦੇ ਨੇ, ਜਿਹੜੇ ਵਾਹਿਗੁਰੂ ਦੇ ਪਿਆਰੇ ਭਗਤ ਜਨ ਸਨ ਤੇ ਉਹਨਾਂ ਨੂੰ ਨਾਮ ਦੀ ਸ਼ਰਧਾ, ਭਗਤੀ ਦੀ ਭਾਵਨਾ ਵਾਹਿਗੁਰੂ ਨੇ ਆਪ ਹੀ ਲਾਈ ਹੈ, ਤੇ ਉਹ ਗੁਰਮੁਖ ਪਿਆਰੇ ਵਿੱਚ ਗ੍ਰਸਤ ਉਦਾਸ ਰਹਾਈ। ਉਹ ਗ੍ਰਸਤ ਵਿੱਚ ਰਹਿੰਦਿਆਂ ਹੋਇਆਂ, ਪਰਿਵਾਰ ਵਿੱਚ ਰਹਿੰਦਿਆਂ ਹੋਇਆਂ, ਤੇ ਆਪਣੀ ਸੁਰਤ ਵਾਹਿਗੁਰੂ ਦੇ ਨਾਮ ਨਾਲ ਜੋੜੀ ਰੱਖਦੇ ਨੇ, ਤੇ ਫਿਰ ਉਹ ਗ੍ਰਸਤ ਵਿੱਚ ਰਹਿੰਦਿਆਂ ਹੋਇਆਂ ਉਦਾਸ ਰਹਿੰਦੇ ਨੇ। ਜਿਵੇਂ ਧੰਨ ਗੁਰੂ ਨਾਨਕ ਤੇ ਮਹਾਰਾਜ ਦੇ ਬਚਨ ਨੇ, ਜੈਸੇ ਜਲ ਮੈਂ ਕਵਲ ਨਿਰਾਲੋਂ ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਪਵ ਸਾਗਰ ਤਰੀਆ ਨਾਨਕ ਨਾਮ ਵਖਾਣੇ। ਜਿਹਦੀ ਸੁਰਤ ਸ਼ਬਦ ਨਾਲ ਜੁੜ ਜਾਂਦੀ ਹੈ, ਤੇ ਫਿਰ ਉਹ ਗ੍ਰਸਤ ਵਿੱਚ ਰਹਿੰਦਿਆਂ ਵੀ ਉਦਾਸ ਰਹਿੰਦੇ ਹਨ।
ਜਬ ਅੰਤਰ ਪ੍ਰੀਤ ਹਰ ਸਿਉ ਬਣ ਆਈ, ਤਬ ਜੋ ਕਿਛ ਕਰੇ ਸੋ ਮੇਰੇ ਹਰ ਪ੍ਰਭ ਭਾਈ।
ਸਾਹਿਬ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਫਰਮਾਉਂਦੇ ਨੇ, ਜਬ ਅੰਤਰ ਪ੍ਰੀਤ ਹਰ ਸਿਉ ਬਣ ਆਈ, ਜਦੋਂ ਅੰਦਰੋਂ ਭਾਵ ਸਾਡੇ ਹਿਰਦੇ ਵਿੱਚੋਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪ੍ਰੀਤੀ ਮੁਹੱਬਤ ਬਣ ਆਈ, ਤਬ ਜੋ ਕਿਛ ਕਰੇ, ਫਿਰ ਉਸ ਵੇਲੇ ਉਹ ਅਕਾਲ ਪੁਰਖ ਵਾਹਿਗੁਰੂ ਜੋ ਵੀ ਕੁਛ ਕਰਦਾ ਹੈ ਸੋ ਮੇਰੇ ਹਰ ਪ੍ਰਭ ਭਾਈ। ਤੇ ਐ ਭਰਾਵੋ, ਜੋ ਵੀ ਵਾਹਿਗੁਰੂ ਪਰਮੇਸ਼ਰ ਕਰਦਾ ਹੈ ਤੇ ਫਿਰ ਉਹ ਵਾਹਿਗੁਰੂ ਦੇ ਪਿਆਰਿਆਂ ਨੂੰ ਉਹੀ ਚੰਗਾ ਲੱਗਦਾ। ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਤੂੰ ਸਦਾ ਸਲਾਮਤ ਨਿਰੰਕ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਤਬ ਜੋ ਕੁਛ ਕਰੇ ਸੋ ਮੇਰੇ ਹਰ ਪ੍ਰਭ ਭਾਈ। ਹਜ਼ੂਰ ਕਹਿੰਦੇ ਹੋ, ਮੇਰਾ ਵਾਹਿਗੁਰੂ ਜੋ ਵੀ ਕੁਛ ਕਰਦਾ ਹੈ ਤੇ ਫਿਰ ਉਹ ਵਾਹਿਗੁਰੂ ਦੇ ਪਿਆਰਿਆਂ ਨੂੰ, ਭਗਤਾਂ ਨੂੰ ਚੰਗਾ ਲੱਗਦਾ ਹੈ, ਤੇ ਫਿਰ ਵਾਹਿਗੁਰੂ ਦੇ ਪਿਆਰੇ ਵਾਹਿਗੁਰੂ ਦਾ ਪਾਣਾ ਮਿੱਠਾ ਕਰਕੇ ਮੰਨਦੇ ਨੇ, ਚਾਹੇ ਉਹਨਾਂ ਨੂੰ ਉਬਲਦੀ ਦੇਗ ਵਿੱਚ ਉਬਲਣਾ ਪੈ ਜਾਵੇ, ਚਾਹੇ ਉਹਨਾਂ ਨੂੰ ਤੱਤੀ ਲੋਹ ਤੇ ਵੀ ਬੈਠਣਾ ਪੈ ਜਾਵੇ, ਤੇ ਚਾਹੇ ਆਪਣੇ ਸਰੀਰ ਉੱਤੇ ਆਰਾ ਵੀ ਫਰਾਉਣਾ ਪੈ ਜਾਵੇ, ਚਾਹੇ ਬੰਦ ਬੰਦ ਵੀ ਕਟਵਾਉਣਾ ਪੈ ਜਾਵੇ, ਪਰ ਜੋ ਵੀ ਵਾਹਿਗੁਰੂ ਪਰਮੇਸ਼ਰ ਕਰਦਾ ਹੈ ਉਹ ਵਾਹਿਗੁਰੂ ਦੇ ਭਗਤਾਂ ਨੂੰ ਚੰਗਾ ਹੀ ਲੱਗਦਾ ਹੈ, ਕਿਉਂਕਿ ਉਹ ਉਹਦੀ ਰਜ਼ਾ ਦੇ ਵਿੱਚ ਹੀ ਖੁਸ਼ ਰਹਿੰਦੇ ਨੇ। ਤੇ ਉਹਨਾਂ ਨੂੰ ਇਹ ਪਤਾ ਲੱਗਦਾ ਵੀ ਉਹ ਵਾਹਿਗੁਰੂ ਪਰਮੇਸ਼ਰ ਸਾਡਾ ਇਮਤਿਹਾਨ ਲੈ ਰਿਹਾ ਹੈ ਤੇ ਉਹਨੇ ਹੀ ਸਾਨੂੰ ਪਾਸ ਕਰਨਾ ਹੈ।
ਜਿਤ ਕਰ ਕੰਮ ਹਮ ਹਰ ਲਾਏ ਸੋ ਹਮ ਕਰਹਿ ਜੋ ਆਪ ਕਰਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਸੀਂ ਤਾਂ ਵਾਹਿਗੁਰੂ ਪਰਮੇਸ਼ਰ ਦੇ ਮੁੱਲ ਖਰੀਦੀ ਲਾਲਾ ਗੋਲਾ ਬਣੇ ਹੋਏ ਆ। ਜਿਤ ਕਰ ਕੰਮ ਜਿਸ ਕਾਰ ਕਿਰਤ ਜਿਸ ਕੰਮ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਸਾਨੂੰ ਲਾਉਂਦਾ ਹੈ ਸੋ ਹਮ ਕਰੇ ਅਸੀਂ ਉਹੀ ਕਰਦੇ ਹਾਂ। ਜੋ ਆਪ ਕਰਾਏ ਜੋ ਵਾਹਿਗੁਰੂ ਆਪ ਹੀ ਕਰਾਉਂਦਾ ਅਸੀਂ ਉਹੀ ਕੰਮ ਕਰਦੇ ਹਾਂ। ਉਸ ਵਾਹਿਗੁਰੂ ਦੀ ਰਜ਼ਾ ਤੇ ਉਹਦੀ ਆਗਿਆ ਤੋਂ ਬਿਨਾਂ ਅਸੀਂ ਕੋਈ ਕੰਮ ਵੀ ਕੋਈ ਕਿਰਤ ਵੀ ਨਹੀਂ ਕਰ ਸਕਦੇ।
ਜਨ ਕੀ ਭਗਤ ਮੇਰੇ ਪ੍ਰਭ ਭਾਈ ਤੇ ਜਨ ਨਾਨਕ ਰਾਮ ਨਾਮ ਲਿਵ ਲਾਈ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਨ੍ਹਾਂ ਮਹਾਂਪੁਰਖਾਂ ਦੀ ਭਗਤੀ ਉਸ ਵਾਹਿਗੁਰੂ ਦੇ ਮੇਰੇ ਪ੍ਰਭੂ ਦੇ ਮਨ ਨੂੰ ਭਾ ਗਈ ਤੇ ਜਨ ਨਾਨਕ ਰਾਮ ਨਾਮ ਲਿਵ ਲਾਈ। ਫਿਰ ਉਹਨਾਂ ਜਨਾ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਵਿੱਚ ਲਿਵ ਲਾ ਲਏ। ਉਹਨਾਂ ਦੀ ਲਿਵ ਵਾਹਿਗੁਰੂ ਦੇ ਨਾਮ ਦੇ ਨਾਲ ਲੱਗੀ ਹੈ ਜਿਨ੍ਹਾਂ ਦੀ ਭਗਤੀ ਵਾਹਿਗੁਰੂ ਪਰਮੇਸ਼ਰ ਦੇ ਮਨ ਨੂੰ ਪਾ ਗਈ ਤੇ ਜਿਨ੍ਹਾਂ ਦੀ ਭਗਤੀ ਨਹੀਂ ਪਾਈ ਤੇ ਫਿਰ ਉਹਨਾਂ ਦੀ ਲਿਵ ਵਾਹਿਗੁਰੂ ਦੇ ਨਾਮ ਦੇ ਨਾਲ ਨਹੀਂ ਜੁੜ ਸਕਦੀ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੂ ਕਿਆ ਕਰੇ ਵਿਚਾਰੀਆ। ਤੇ ਲਿਵ ਉਹਨਾਂ ਦੀ ਹੀ ਵਾਹਿਗੁਰੂ ਦੇ ਨਾਮ ਦੇ ਵਿੱਚ ਲੱਗਦੀ ਹੈ ਜਿਨ੍ਹਾਂ ਦੀ ਭਗਤੀ ਮੇਰੇ ਪ੍ਰਭੂ ਜੀ ਨੂੰ ਵਾਹਿਗੁਰੂ ਜੀ ਨੂੰ ਪਾ ਜਾਂਦੀ ਹੈ, ਭਾਵ ਉਸ ਦੀ ਮਿਹਰ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ। ਧੰਨ ਗੁਰੂ ਰਾਮਦਾਸ ਮਹਾਰਾਜ ਨੇ ਮਹਾਨ ਬਖਸ਼ਿਸ਼ ਕੀਤੀ ਇਹਨਾਂ ਸੱਤਾਂ ਸ਼ਬਦਾਂ ਦੁਆਰਾ ਪ੍ਰਭੂ ਦੇ ਪਿਆਰ ਦੀ ਤੇ ਭਗਤੀ ਦੀ ਸਿਮਰਨ ਦੀ ਸਿੱਖਿਆ ਸਾਨੂੰ ਬਖਸ਼ਿਸ਼ ਕੀਤੀ ਹੈ। ਆਪਾਂ ਇਸ ਨੂੰ ਹਿਰਦੇ ਵਿੱਚ ਵਸਾਉਣਾ ਹੈ, ਇਹਦੇ ਨਾਲ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਜਨ ਕੀ ਭਗਤ ਮੇਰੇ ਪ੍ਰਭ ਭਾਈ ਤੇ ਜਨ ਨਾਨਕ ਰਾਮ ਨਾਮ ਲਿਵ ਲਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।